ਤੁਸੀਂ ਸੁਣ ਰਹੇ ਹੋ ਹਰਮਨ ਰੇਡੀਓ, ਹਰਮਨ ਰੇਡੀਓ, ਹਰਮਨ ਰੇਡੀਓ 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ, ਪੰਜਾਬੀ ਰੇਡੀਓ, ਪੰਜਾਬੀ
ਰੇਡੀਓ, ਪੰਜਾਬੀ ਰੇਡੀਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਸੁਣੀ ਅਰਦਾਸ, ਸਵਾਮੀ ਮੇਰਾ ਸਰਬ ਕਲਾ ਬਣ ਆਈ, ਪ੍ਰਗਟ ਭਈ ਸਗਲੇ ਯੁਗ ਅੰਤਰ, ਗੁਰ ਨਾਨਕ ਕੀ ਵਡਿਆਈ। ਗਿਆਨ ਧਿਆਨ ਕਿਛ ਕਰਮ ਨਾ ਜਾਣ, ਸਾਰ ਨਾ ਜਾਣ ਤੇਰੀ, ਸਭ ਤੇ ਵੱਡਾ ਸਾਤੇ ਗੁਰ ਨਾਨਕ, ਜਿਨ ਕਾਲ ਰਾਖੀ ਮੇਰੀ, ਬੇਸਮਾਰ ਅਥਾਹ ਅਗਣਤ ਤੋਲੈ ਜਿਉ ਬਲਾਵ ਹੋ, ਤਿਉ ਨਾਨਕ ਦਾਸ ਬੋਲੈ। ਸਹਿਬੇ ਕਮਾਲ, ਸਹਿਬੇ ਦੋ ਆਲਮ, ਸਰਵਰ ਏਕੈ ਨਾਥ, ਹਾਜਰਾ ਹਜੂਰ, ਜਹਰਾ ਜਹੂਰ, ਸਰਵ ਕਲਾ ਭਰਪੂਰ, ਸ਼ਬਦ ਗੁਰੂ, ਬਾਣੀ ਗੁਰੂ, ਸੱਚ ਗੁਰੂ, ਸਮਰੱਥ ਗੁਰੂ, ਐਸੀ ਮਹਿਮਾ ਵਡਿਆਈ ਸ਼ੋਭਾ ਦੇ ਮਾਲਕ, ਧੰਨ 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 ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਜਿਨ੍ਹਾਂ ਸਤਿਗੁਰਾਂ ਦੀ ਪਾਵਨ ਪਵਿੱਤਰ ਹਾਜ਼ਰ ਹਜ਼ੂਰੀ ਵਿੱਚ ਸੰਧਿਆ ਸਮੇਂ ਦੇ ਸਜੇ ਦੀਵਾਨਾਂ ਅੰਦਰ ਹਾਜ਼ਰੀ ਭਰਨ ਲਈ ਗੁਰੂ ਕੀਆਂ ਪਿਆਰੀਆਂ ਸੰਗਤਾਂ ਨੇ ਪਹੁੰਚਣਾ ਕੀਤਾ ਹੈ। ਆਓ, ਸਮਾਂ ਹੈ ਗੁਰਮਤਿ ਕਥਾ ਵਿਚਾਰ ਦਾ। ਪਿਛਲੇ ਦਿਨਾਂ ਤੋਂ ਜਾਗਤ ਗੁਰੂ ਸਮੁੱਚੀ ਦੁਨੀਆਂ ਦੇ ਸਾਂਝੇ ਰੈਬਰ, ਧੰਨ 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 ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ, ਤਿਨ੍ਹਾਂ ਦੇ ਪ੍ਰਕਾਸ਼ ਦਿਹਾੜਿਆਂ ਨੂੰ ਮੁੱਖ ਰੱਖਦਿਆਂ ਸੰਖੇਪ ਰੂਪ ਵਿੱਚ ਸਤਿਗੁਰਾਂ ਦਾ ਜੀਵਨ ਇਤਿਹਾਸ ਤੇ ਉਨ੍ਹਾਂ ਦੀ ਵਿਚਾਰਧਾਰਾ ਉਪਦੇਸ਼ ਆਪਾਂ ਸਾਂਝਾ ਕਰਦੇ ਆ ਰਹੇ ਹਾਂ। ਆਓ, ਅਗਲੇ ਪੜਾਅ ਵੱਲ ਵਧਣ ਤੋਂ ਪਹਿਲਾਂ ਕਲਗੀਧਰ ਪਾਤਸ਼ਾਹ ਅੰਮ੍ਰਿਤ ਕੇ ਦਾਤੇ ਸ਼ਮਸ਼ੇਰੇ ਬਹਾਦਰ ਪੁੱਤਰਾਂ ਦੇ ਦਾਨੀ ਆਪੇ ਗੁਰਛੇਲਾ, ਧੰਨ 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 ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਵੱਲੋਂ ਬਖਸ਼ਿਸ਼ ਕੀਤੀ ਗੁਰਫਤਿਹ ਰਾਹੀਂ ਆਪੋ ਆਪਣੀ ਹਾਜ਼ਰੀ ਲਵਾਉਂਦਿਆਂ ਪ੍ਰੇਮ ਸਹਿਤ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਨਾਨਕ, ਸਤਿਗੁਰ ਐਸਾ ਜਾਣੀ ਹੈ ਜੋ ਸਭ ਸਹਿ ਲਏ ਮਿਲਾਏ ਜੀਓ। ਜਿੱਥੇ ਗੁਰਬਾਣੀ ਦੇ ਅੰਦਰ ਗੁਰੂ ਦੀ ਮਹਿਮਾ, ਗੁਰੂ ਦੀ ਵਡਿਆਈ, ਗੁਰੂ ਦੇ ਗੁਣ, ਗੁਰੂ ਦਾ ਕਰਮ, ਗੁਰੂ ਦਾ ਸੁਭਾਅ, ਕਥਨ ਕੀਤਾ। ਉੱਥੇ ਵਚਨ ਆਇਆ ਕਿ ਸਤਿਗੁਰੂ ਉਹਨੂੰ ਕਹਿੰਦੇ ਨੇ ਜੋ ਸਾਰਿਆਂ ਨੂੰ ਨਾਲ ਲੈ ਕੇ ਚੱਲੇ, ਜੋ ਸਾਰਿਆਂ ਨੂੰ ਆਪਣੇ ਨਾਲ ਮਿਲਾ ਲਵੇ, ਜੋ ਕਿਸੇ ਨਾਲ ਵੀ ਕੋਈ ਵਿਤਕਰਾ ਨਾ ਕਰੇ, ਨਫ਼ਰਤ ਨਾ ਕਰੇ, ਈਰਖਾ ਦੀ ਕੋਈ ਗੱਲ ਨਾ ਹੋਵੇ, ਜੋ ਸਾਰਿਆਂ ਨੂੰ ਆਪਣੇ ਹੀ ਸਮਝੇ। ਨਾਨਕ, ਸਤਿਗੁਰ ਐਸਾ ਜਾਣੀਐ ਜੋ ਸਭ ਸਹਿ ਲਏ ਮਿਲਾਏ ਜੀਓ। ਜਦੋਂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦਾ ਪ੍ਰਕਾਸ਼ ਹੋਇਆ ਨਾ, ਤਾਂ ਉਹ ਵਕਤ ਧਰਮਾਂ ਦੇ ਆਪਸੀ ਝਗੜੇ ਸੀ, ਇੱਕ ਦੂਜੇ ਦੇ ਧਰਮ ਦੇ ਵਿਰੁੱਧ ਬੋਲਣਾ, ਇੱਕ ਦੂਜੇ ਦੇ ਧਾਰਮਿਕ ਅਸਥਾਨਾਂ ਨੂੰ ਢਾ ਦੇਣਾ, ਇੱਕ ਦੂਜੇ ਦੇ ਧਾਰਮਿਕ ਗ੍ਰੰਥਾਂ ਨੂੰ ਜਲਾ ਦੇਣਾ, ਇੱਕ ਦੂਜੇ ਦੇ ਧਾਰਮਿਕ ਚਿੰਨ੍ਹਾਂ ਦੇ ਖਿਲਾਫ ਬੋਲਣਾ, ਇਹ ਆਮ ਜੀ ਗੱਲ ਸੀ ਜਿਹਨੂੰ ਭਾਈ ਗੁਰਦਾਸ ਸਾਹਿਬ ਜੀ ਨੇ ਕਥਨ ਕੀਤਾ, ਖੈ ਮਰਦੇ ਬਾਹਮਣ ਮੌਲਾਣੇ। ਇੱਕ ਪਾਸੇ ਬ੍ਰਾਹਮਣ ਨੇ, ਇੱਕ ਪਾਸੇ ਮੌਲਵੀ ਨੇ, ਇਹ ਇੱਕ ਦੂਜੇ ਨਾਲ ਖਹਿ ਰਹੇ ਨੇ। ਜਿਹੜੇ ਮੌਲਵੀ ਨੇ ਉਹ ਕਹਿੰਦੇ ਵੀ ਸਾਡਾ ਧਰਮ ਉੱਚਾ, ਤੇ ਜਿਹੜੇ ਬ੍ਰਾਹਮਣ ਨੇ ਉਹ ਕਹਿੰਦੇ ਵੀ ਸਾਡਾ ਧਰਮ ਉੱਚਾ। ਇਸ ਤਰ੍ਹਾਂ ਦਾ ਝਗੜਾ ਉਹ ਵਕਤ ਪਿਆ ਹੋਇਆ, ਤੇ ਗੁਰੂ ਜੀ ਇਸ ਝਗੜੇ ਨੂੰ ਨਿਬੇੜਨ ਵਾਸਤੇ, ਸੱਚ ਦਾ ਉਪਦੇਸ਼ ਦੇਣ ਵਾਸਤੇ, ਪਰਮਾਤਮਾ ਨਾਲ ਜੋੜਨ ਵਾਸਤੇ, ਤਪਦੀ ਲੁਕਾਈ ਨੂੰ ਠਾਰਨ ਵਾਸਤੇ, ਟੁੱਟਿਆਂ ਨੂੰ ਜੋੜਨ ਵਾਸਤੇ, ਮੁਰਝਾਇਆਂ ਨੂੰ ਗੁਰੂ ਮਹਾਰਾਜ ਉਗਾਉਣ ਵਾਸਤੇ ਹੁਣ ਤੀਸਰੀ ਉਦਾਸੀ ਸਤਿਗੁਰੂ ਜੀ ਨੇ ਸ਼ੁਰੂ ਕੀਤੀ ਹੈ, ਜਿਹੜੀ ਦੂਜੀ ਉਦਾਸੀ ਸੀ ਉਹ ਹਿੰਦੂ ਧਾਰਮਿਕ ਅਸਥਾਨਾਂ ਵੱਲ ਸੀ, ਜਿਹੜੀ ਹੁਣ ਤੀਜੀ ਉਦਾਸੀ ਹੈ ਉਹ ਇਸਲਾਮ ਧਰਮ ਦੇ ਉਹ ਵਕਤ ਦੇ ਜਿਹੜੇ ਆਗੂ ਨੇ ਉਹਨਾਂ ਨਾਲ, ਤੇ ਇਸਲਾਮ ਧਰਮ ਦੇ ਅਸਥਾਨਾਂ ਤੇ ਜਾ ਕੇ ਸਤਿਗੁਰੂ ਜੀ ਨੇ ਉਹ ਪਰਮਾਤਮਾ ਦੇ ਘਰ ਦਾ ਸੁਨੇਹਾ ਦਿੱਤਾ। ਤੀਸਰੀ ਉਦਾਸੀ ਵੇਲੇ ਜਿਹੜਾ ਸਤਿਗੁਰੂ ਜੀ ਨੇ ਪਹਿਲਾ ਪੜਾਅ ਕੀਤਾ, ਦੇਖੋ ਪੜਾਅ ਤਾਂ ਹੋਰ ਵੀ ਕੀਤੇ ਨੇ ਨਾ, ਥਾਂ ਪਰ ਥਾਂ ਸਤਿਗੁਰੂ ਜੀ ਰੁਕੇ ਹੋਣੇ ਨੇ, ਪਰ ਜਿੱਥੇ ਵਿਸ਼ੇਸ਼ ਘਟਨਾਵਾਂ ਹੋਈਆਂ ਉਹਨਾਂ ਦਾ ਜ਼ਿਕਰ ਇਤਿਹਾਸ ਵਿੱਚ ਆ ਗਿਆ। ਹੁਣ ਸਤਿਗੁਰੂ ਜੀ ਪਾਕ ਪਟਨ ਪਹੁੰਚੇ ਨੇ, ਜਿਹਦਾ ਨਾਮ ਪਹਿਲਾਂ ਅਯੋਧਨ ਸੀ। ਇੱਥੇ ਬਾਬਾ ਫਰੀਦ ਸਾਹਿਬ, ਜਿਨ੍ਹਾਂ ਨੂੰ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਵਿੱਚ ਸੇਖ ਫਰੀਦ ਲਿਖਿਆ ਹੋਇਆ, ਕਿਉਂਕਿ ਜਿਹੜਾ ਭਗਤ ਸ਼ਬਦ ਹੈ ਨਾ ਇਹ ਹਿੰਦੂ ਧਰਮ ਦੇ ਵਿੱਚੋਂ ਆਇਆ ਭਗਤ। ਭਾਵੇਂ ਬਾਬਾ ਫਰੀਦ ਸਾਹਿਬ ਜੀ ਨੂੰ 15 ਭਗਤਾਂ ਦੇ ਵਿੱਚ ਆਪਾਂ ਰੱਖਦੇ ਹਾਂ, ਜਦੋਂ ਵੀ ਭਗਤਾਂ ਦੀ ਗੱਲ ਆਉਂਦੀ ਹੈ ਤਾਂ ਬਾਬਾ ਫਰੀਦ ਸਾਹਿਬ ਜੀ ਦਾ ਨਾਮ ਵੀ ਵਿੱਚ ਆਉਂਦਾ, ਪਰ ਇਸਲਾਮ ਧਰਮ ਦੇ ਅੰਦਰ ਜਿਹੜਾ ਸੈਖ ਸ਼ਬਦ ਹੈ ਨਾ, ਸੈਖ ਤੋਂ ਸੇਖ ਆਇਆ, ਇਹਦਾ ਭਾਵ ਹੁੰਦਾ ਵਿਦਵਾਨ, ਰੱਬ ਦਾ ਪਿਆਰਾ, ਅੱਲਾ ਦਾ ਖੁਦਾ ਦਾ ਪਿਆਰਾ। ਤਾਂ ਜਦੋਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਉਹਨਾਂ ਦਾ ਨਾਮ ਆਇਆ ਤਾਂ ਬਾਣੀ ਸੇਖ ਫਰੀਦ ਜੀ ਕੀ, ਉੱਥੇ ਭਗਤ ਨਹੀਂ ਆਇਆ, ਉੱਥੇ ਸੇਖ ਆਇਆ, ਜਿਹੋ ਜਿਹਾ ਉਹਨਾਂ ਨੂੰ ਸਤਿਕਾਰ ਉਹਨਾਂ ਦੇ ਮਤ ਵਿੱਚ ਦਿੱਤਾ ਜਾਂਦਾ ਸੀ। ਤਾਂ ਬਾਬਾ ਫਰੀਦ ਸਾਹਿਬ ਜੀ ਦਾ ਜਿਹੜਾ ਪ੍ਰਕਾਸ਼ ਹੈ ਨਾ ਉਹ ਵਕਤ, ਇਹ 12ਵੀਂ ਸਦੀ ਦਾ 1173 ਈਸਵੀ ਦੇ ਅੰਦਰ, ਤਾਂ ਉਹਨਾਂ ਦੀ ਜਗ੍ਹਾ ਤੇ ਹੁਣ 11ਵੀਂ ਥਾਂ ਤੇ ਜਿਹੜਾ ਗੱਦੀਦਾਰ ਹੈ ਉਹਦਾ ਨਾਮ ਹੈ ਸੇਖ ਬ੍ਰਹਮ, ਇਹ 11ਵੀਂ ਥਾਂ ਤੇ ਹੈ। ਦੁਬਾਰੇ ਫਿਰ ਸਮਝਿਓ, 1173 ਵਿੱਚ ਬਾਬਾ ਫਰੀਦ ਸਾਹਿਬ ਜੀ ਦਾ ਜਨਮ ਹੈ। ਪਰ ਜਦੋਂ ਸਤਿਗੁਰੂ ਜੀ ਨੇ ਉੱਥੇ ਜਾ ਕੇ ਪੜਾ ਕੀਤਾ, ਉਹਨਾਂ ਦੀ ਗੱਦੀ ਤੇ ਹੁਣ 11ਵਾਂ ਗੱਦੀਦਾਰ ਜਿਹਦਾ ਨਾਮ ਸੇਖ ਬ੍ਰਹਮ ਹੈ ਉਹ ਬੈਠਾ ਹੈ। ਉਹਦਾ ਇੱਕ ਚੇਲਾ, ਉਹਦਾ ਇੱਕ ਮਰੀਦ ਜੰਗਲ ਵਿੱਚੋਂ ਲੱਕੜਾਂ ਚੁਗਣ ਵਾਸਤੇ ਗਿਆ, ਕਿਉਂਕਿ ਉਹ ਵਕਤ ਪਾਣੀ ਗਰਮ ਕਰਕੇ ਆਪਣੇ ਮੁਰਸ਼ਦ ਦਾ ਸੇਖ ਬ੍ਰਹਮ ਦਾ ਇਸ਼ਨਾਨ ਕਰਾਇਆ ਕਰਦਾ ਸੀ। ਤੇ ਗੁਰੂ ਨਾਨਕ ਦੇਵ ਸੱਜੇ ਪਾਤਸ਼ਾਹ ਜੀ ਨੇ ਭਾਈ ਮਰਦਾਨੇ ਨੂੰ ਕਿਹਾ, ਮਰਦਾਨਿਆਂ ਰਬਾਬ ਸੁਰ ਕਰ, ਸ਼ਬਦ ਗਾਵਿਆ ਆਪੇ ਪੱਟੀ ਕਲਮ ਆਪ ਉੱਪਰ ਲੇਖ ਭੀ ਤੂੰ। ਜਦੋਂ ਇਹ ਸ਼ਬਦ ਕਿਹਾ, ਏਕੋ ਸਿਮਰੋ ਨਾਨਕਾ ਦੂਜਾ ਕਾਹੇ ਕੂ, ਤਾਂ ਜਿਹੜਾ ਸੇਖ ਬ੍ਰਹਮ ਦਾ ਚੇਲਾ ਸੀ ਉਹ ਸੋਚਣ ਲੱਗ ਗਿਆ, ਕਿਉਂਕਿ ਇਸਲਾਮ ਦੇ ਅੰਦਰ, ਸੂਫੀਆਂ ਦੇ ਅੰਦਰ ਪੈਗੰਬਰਾਂ ਦੀ ਗੱਲ ਹੈ। ਜਿਵੇਂ ਸਨਾਤਨ ਮਤ ਵਿੱਚ ਕਿਹਾ ਜਾਂਦਾ ਨਾ ਵੀ ਸੰਸਾਰ ਨੂੰ ਸਾਜਣ ਵਾਲਾ ਹੋਰ ਹੈ, ਕੌਣ ਹੈ ਜੀ? ਬ੍ਰਹਮਾ। ਰੋਜੀ ਦੇਣ ਵਾਲਾ ਵਿਸ਼ਨੂੰ, ਖਤਮ ਕਰਨ ਵਾਲਾ ਸ਼ਿਵਜੀ। ਉੱਥੇ ਵੱਖ ਵੱਖ ਦੇਵਤਿਆਂ ਦਾ ਨਾਮ ਵੱਖ ਵੱਖ ਡਿਪਾਰਟਮੈਂਟਾਂ ਦੇ ਨਾਲ ਜੋੜਿਆ ਹੋਇਆ ਹੈ। ਇਸੇ ਤਰ੍ਹਾਂ ਸੂਫੀਆਂ ਦੇ ਅੰਦਰ, ਇਸਲਾਮ ਦੇ ਅੰਦਰ ਪੈਗੰਬਰਾਂ ਦੀ ਗੱਲ ਹੈ। ਉਹ ਕਹਿੰਦੇ ਜਿਹੜਾ ਮਕਾਇਲ ਹੈ, ਮਕਾਇਲ ਪੈਗੰਬਰ, ਉਹ ਰਿਜ਼ਕ ਦਿੰਦਾ ਹੈ, ਤੇ ਜਿਹੜਾ ਇਸਰਾਇਲ ਹੈ ਉਹਦਾ ਵੱਖਰਾ, ਉਹ ਰੱਬ ਦੇ ਸੁਨੇਹੇ ਲੈ ਕੇ ਆਉਂਦਾ, ਤੇ ਜਿਹੜਾ ਅਜਰਾਇਲ ਹੈ ਫਰਿਸ਼ਤਾ, ਤੇ ਉਹ ਲੋਕਾਂ ਨੂੰ ਮੌਤ ਦਿੰਦਾ। ਤੇ ਜਦੋਂ ਤੁਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚ ਬਾਬਾ ਫਰੀਦ ਸਾਹਿਬ ਜੀ ਦੀ ਬਾਣੀ ਪੜੋਗੇ ਤਾਂ ਉੱਥੇ ਜ਼ਿਕਰ ਆਇਆ, ਅਜਰਾਇਲ ਫਰਿਸ਼ਤਾ ਹੋਸੀ ਆਏ ਤਈ। ਉਹਨਾਂ ਦੀ ਬਾਣੀ ਵਿੱਚ ਉਹ ਫਰਿਸ਼ਤੇ ਦਾ ਜ਼ਿਕਰ ਆਉਂਦਾ, ਮੌਤ ਦਾ ਦੇਵਤਾ। ਤਾਂ ਉਹ ਵੱਖ ਵੱਖ ਫਰਿਸ਼ਤਿਆਂ ਦੀ ਗੱਲ ਕਰਦੇ ਨੇ, ਪਰ ਗੁਰੂ ਨਾਨਕ ਮਹਾਰਾਜ ਨੇ ਕਿਹਾ ਕਿ ਬਸ ਇੱਕ ਹੈ, ਉਹਦੇ ਬਿਨਾਂ ਦੂਜਾ ਕੋਈ ਹੈ ਹੀ ਨਹੀਂ। ਉਹਨੇ ਜਾ ਕੇ ਸੇਖ ਬ੍ਰਹਮ ਦੇ ਨਾਲ ਗੱਲ ਕੀਤੀ ਵੀ ਇੱਥੇ ਦੋ ਫਕੀਰ ਆਏ ਨੇ ਤੇ ਉਹ ਆਪਣੇ ਧਰਮ ਦੇ, ਆਪਣੇ ਇਸਲਾਮ ਦੇ ਖਿਲਾਫ ਗੱਲ ਕਰ ਰਹੇ ਨੇ। ਸੇਖ ਬ੍ਰਹਮ ਕਹਿੰਦਾ ਕਿਹੜੀ? ਕਹਿੰਦਾ ਆਪਾਂ ਕਹਿੰਦੇ ਹਾਂ ਵੀ ਫਰਿਸ਼ਤੇ ਨੇ, ਪੈਗੰਬਰ ਵੱਖ ਵੱਖ ਨੇ, ਵੱਖ ਵੱਖ ਉਹਨਾਂ ਦੇ ਕੰਮ ਨੇ, ਪਰ ਉਹ ਫਕੀਰ ਕਹਿੰਦਾ ਹੈ ਵੀ ਨਹੀਂ, ਇੱਕੋ ਹੀ ਹੈ ਸਾਰਾ ਕੁਝ, ਇੱਕ ਦੀ ਤਾਕਤ ਹੀ ਵਰਤ ਰਹੀ ਹੈ ਸਾਰੇ। ਤਾਂ ਉਹ ਵਕਤ ਸੇਖ ਬ੍ਰਹਮ ਆਇਆ ਤੇ ਸੇਖ ਬ੍ਰਹਮ ਨੇ ਆਉਣ ਤੋਂ ਪਹਿਲਾਂ ਇੱਕ ਚਿੱਠੀ ਘੱਲੀ, ਪੱਤਰ ਘੱਲਿਆ, ਉਹਤੇ ਲਿਖਿਆ ਸੀ ਏਕੋ ਸਾਹਿਬ ਦੋਨੋ ਹੱਟ, ਕਿਹੜਾ ਸੇਵੀ ਕਿਹੜਾ ਰੱਦ। ਅੱਲਾ ਇੱਕ ਹੈ, ਉਹਨੂੰ ਮੰਨਣ ਵਾਲੇ ਦੋ ਨੇ, ਇੱਕ ਪਾਸੇ ਹਿੰਦੂ ਨੇ ਇੱਕ ਪਾਸੇ ਮੁਸਲਮਾਨ ਨੇ, ਤੁਸੀਂ ਆਪਣਾ ਮਤ ਦੱਸੋ ਤੁਸੀਂ ਕਿਹੜੇ ਧੜੇ ਚ ਖੜੇ ਹੋ। ਏਕੋ ਸਾਹਿਬ ਦੋਨੋ ਹੱਟ, ਕਿਹੜਾ ਸੇਵੀ ਕਿਹੜਾ ਰੱਦ, ਕਿਹਨੂੰ ਤੁਸੀਂ ਮੰਨਦੇ ਹੋ ਕਿਹਨੂੰ ਰੱਦ ਕਰਦੇ ਹੋ, ਕਿਹਦੇ ਖਿਲਾਫ ਹੋ ਕਿਹਦੇ ਵੱਲੋਂ। ਤਾਂ ਉੱਤਰ ਕੀ ਮਿਲਿਆ? ਏਕੋ ਸਾਹਿਬ ਦੋਨੋ ਹੱਟ, ਮੈਂ ਮੰਨਦਾ ਪਰਮਾਤਮਾ ਇੱਕ ਹੈ, ਖੁਦਾ ਇੱਕ ਹੈ, ਤੇ ਉਹਨੂੰ ਮੰਨਣ ਵਾਲੇ ਮੁੱਖ ਰੂਪ ਵਿੱਚ ਧਰਮ ਹੋਰ ਵੀ ਸਨ, ਪਰ ਮੁੱਖ ਰੂਪ ਵਿੱਚ ਇੱਕ ਪਾਸੇ ਇਸਲਾਮ ਹੈ, ਇੱਕ ਪਾਸੇ ਸਨਾਤਨ ਮਤ ਹੈ, ਹਿੰਦੂਇਜ਼ਮ ਹੈ। ਏਕੋ ਸਾਹਿਬ ਦੋਨੋ ਹੱਟ, ਕਹਿੰਦੇ ਇੱਕੋ ਸੇਵੀ ਦੂਜਾ ਰੱਦ, ਇੱਕੋ ਸੇਵੀ ਦੂਜਾ ਰੱਦ। ਸੇਖ ਬ੍ਰਹਮ, ਜੇ ਤੂੰ ਮੈਨੂੰ ਪੁੱਛਦਾ ਮੈਂ ਕਿਹਦੇ ਵੱਲ ਖੜਾ ਜਾਂ ਕਿਹਨਾਂ ਦੀ ਗੱਲ ਕਰਦਾ, ਮੈਂ ਤਾਂ ਗੱਲ ਹੀ ਇੱਕੋ ਦੀ ਕਰਦਾ, ਇੱਕ ਦੀ ਗੱਲ ਕਰਦਾ, ਮੈਂ ਕਿਸੇ ਧੜੇ ਦੀ ਗੱਲ ਨਹੀਂ ਕਰਦਾ, ਮੈਂ ਤਾਂ ਪਰਮਾਤਮਾ ਦੀ ਗੱਲ ਕਰਦਾ। ਇੱਕ ਤੋਂ ਬਿਨਾਂ ਅਸੀਂ ਦੂਜੇ ਨੂੰ ਰੱਦ ਕਰਦੇ ਹਾਂ, ਤੇ ਸਾਰਿਆਂ ਨੂੰ ਰਲ ਕੇ ਉਹ ਇੱਕ ਨਾਲ ਜੁੜਨਾ ਚਾਹੀਦਾ, ਤੇ ਸਾਰਿਆਂ ਨੂੰ ਸਾਨੂੰ ਇੱਕ ਬਣਨਾ ਚਾਹੀਦਾ, ਕਿਉਂਕਿ ਅਸੀਂ ਇੱਕ ਤੋਂ ਹੀ ਪੈਦਾ ਹੋਏ ਹਾਂ। ਜਦੋਂ ਆਹ ਜਵਾਬ ਸੇਖ ਬ੍ਰਹਮ ਨੂੰ ਮਿਲਿਆ ਨਾ, ਉਹ ਫਿਰ ਆਪ ਆਇਆ ਚੱਲ ਕੇ, ਆਪਣੇ ਮਰੀਦ ਨੂੰ ਕਹਿੰਦਾ ਚੱਲ ਵੀ ਮੈਨੂੰ ਲੱਗਦਾ ਜਿਹੜਾ ਫਕੀਰ ਆਇਆ ਹੈ ਉਹਦੀ ਬਹੁਤ ਵੱਡੀ ਬਰਕਤ ਹੈ, ਉਹਦੀ ਬਹੁਤ ਵੱਡੀ ਉਹਦੇ ਕੋਲ ਤਾਕਤ ਹੈ। ਉਹ ਆਪ ਆ ਗਿਆ, ਆ ਕੇ ਉਹਨੇ ਸਤਿਗੁਰਾਂ ਨੂੰ ਨਮਸਕਾਰ ਕੀਤੀ, ਸਿਜਦਾ ਕੀਤਾ। ਉਹਦਾ ਪਹਿਲਾ ਸਵਾਲ ਸੀ ਸੇਖ ਬ੍ਰਹਮ ਦਾ, ਕਹਿੰਦੇ ਜੀ ਮੈਨੂੰ ਇਹ ਦੱਸੋ ਵੀ ਐਸਾ ਵੀ ਦੁਨੀਆਂ ਵਿੱਚ ਕੋਈ ਕੰਮ ਹੈ ਜੋ ਪਰਮਾਤਮਾ ਨਹੀਂ ਕਰ ਸਕਦਾ। ਇੱਕ ਪਾਸੇ ਬਾਣੀ ਵਿੱਚ ਕਿਹਾ ਵੀ ਸਭ ਕੁਝ ਪਰਮਾਤਮਾ ਹੀ ਕਰ ਰਿਹਾ, ਸਭ ਕੁਝ ਪਰਮਾਤਮਾ ਤੋਂ ਹੀ ਹੋ ਰਿਹਾ। ਕਾਰਨ ਕਾਰਨ ਪ੍ਰਭ ਏਕ ਹੈ, ਦੂਸਰ ਨਾਹੀਂ ਕੋਏ। ਸਾਰਾ ਕੁਝ ਕਰਨ ਕਰਾਉਣ ਵਾਲਾ ਕਾਲ ਪੁਰਖ ਪਰਮਾਤਮਾ। ਤੇ ਇੱਕ ਜਗ੍ਹਾ ਤੇ ਗੁਰੂ ਅਰਜਨ ਮਹਾਰਾਜ ਕਹਿੰਦੇ ਨੇ ਕਿ ਪਰਮਾਤਮਾ ਸਭ ਕੁਝ ਕਰ ਲੈਂਦਾ ਹੈ, ਪਰ ਉਹਨੂੰ ਇੱਕ ਕੰਮ ਨਹੀਂ ਕਰਨਾ ਆਉਂਦਾ। ਮਿੱਠ ਬੋਲੜਾ ਜੀ ਹਰ ਸੱਜਣ ਸੁਆਮੀ ਮੋਰਾ, ਜਿਨ੍ਹਾਂ ਨੇ ਪਰਮਾਤਮਾ ਨਾਲ ਦਿਲੋਂ ਸਾਂਝ ਪਾਈ ਹੈ ਉਹ ਕਹਿੰਦੇ ਨੇ ਪਰਮਾਤਮਾ ਮਿੱਠਾ ਬਹੁਤ ਹੈ, ਉਹਦਾ ਨਾਮ ਵੀ ਮਿੱਠਾ ਹੈ। ਤੇ ਬਾਬੇ ਫਰੀਦ ਨੇ ਵੀ ਕਿਹਾ ਨਾ, ਫਰੀਦਾ ਸੱਕਰ ਖੰਡ ਨਿਵਾਤ ਗੁੜ ਮਾਖਿਓ ਮਾਝਾ ਦੁੱਧ, ਪਹਿਲੀ ਟੁੱਕ ਵਿੱਚ ਜਿੰਨੀਆਂ ਵੀ ਸੰਸਾਰ ਦੀਆਂ ਮਿੱਠੀਆਂ ਵਸਤੂਆਂ ਨੇ ਉਹਨਾਂ ਦਾ ਨਾਮਕਰਨ ਕੀਤਾ, ਉਹਨਾਂ ਦਾ ਨਾਮ ਲਿਆ। ਫਰੀਦਾ ਸੱਕਰ, ਫਿਰ ਖੰਡ ਨਿਵਾਤ ਮਿਸਰੀ ਨੂੰ ਕਹਿੰਦੇ ਨੇ, ਗੁੜ ਮਾਖਿਓ ਮਖਿਆਲ ਸ਼ਹਿਦ ਮਾਝਾ ਦੁੱਧ, ਇਹ ਛੇ ਚੀਜ਼ਾਂ ਦਾ ਨਾਮ ਲਿਆ ਉਹਨਾਂ ਨੇ ਵੀ ਇਹ ਛੇ ਚੀਜ਼ਾਂ ਮਿੱਠੀਆਂ ਨੇ ਸੰਸਾਰ ਦੀਆਂ, ਪਰ ਸਭੇ ਵਸਤੂ ਮਿੱਠੀਆਂ ਸੰਸਾਰ ਦੀਆਂ ਛੇ ਵਸਤੂਆਂ ਮਿੱਠੀਆਂ ਨੇ, ਪਰ ਜੇ ਕੋਈ ਮੈਨੂੰ ਪੁੱਛੇ ਵੀ ਇਹਨਾਂ ਤੋਂ ਮਿੱਠੀ ਵੀ ਕੋਈ ਚੀਜ਼ ਹੈ, ਬਾਬਾ ਫਰੀਦ ਸਾਹਿਬ ਕਹਿੰਦੇ, ਤਾਂ ਫਿਰ ਮੈਂ ਕਹਾਂਗਾ ਰੱਬ ਨਾ ਪੁੱਜਣ ਤੁੱਧ, ਕਿ ਪਰਮਾਤਮਾ ਦਾ ਨਾਮ ਸਾਰਿਆਂ ਤੋਂ ਹੀ ਮਿੱਠਾ, ਉੱਥੇ ਤੱਕ ਇਹਨਾਂ ਦੀ ਮਿਠਾਸ ਜਾ ਨਹੀਂ ਸਕਦੀ। ਪਰਮਾਤਮਾ ਦਾ ਨਾਮ ਇੰਨਾ ਮਿੱਠਾ ਹੈ, ਧਰਮ ਦੇ ਵਿੱਚ ਇੰਨਾ ਰਸ ਹੈ, ਧਰਮ ਦੇ ਵਿੱਚ ਇੰਨਾ ਸਵਾਦ ਹੈ। ਮਾਫ ਕਰਨਾ, ਇੱਥੇ ਰੁਕ ਕੇ ਬੇਨਤੀ ਕਰਾਂ, ਅੱਜ ਅਸੀਂ ਸਮਝਦੇ ਹਾਂ ਜੋ ਹੁਣ ਸਮੇਂ ਦੇ ਹਾਲਾਤ ਨੇ, ਸਮੇਂ ਦੀ ਸੋਚ ਹੈ ਕਿ ਜੀ ਧਰਮ ਬੇਰਸੀ ਹੈ, ਧਰਮ ਦੇ ਵਿੱਚੋਂ ਵਿੱਚ ਕੋਈ ਰਸ ਨਹੀਂ ਹੈ, ਕੋਈ ਸਵਾਦ ਨਹੀਂ ਹੈ, ਤਾਂ ਅਸੀਂ ਧਰਮੀ ਨਹੀਂ ਬਣਨਾ ਚਾਹੁੰਦੇ, ਧਰਮ ਵੱਲ ਆਉਣਾ ਨਹੀਂ ਚਾਹੁੰਦੇ, ਧਰਮ ਦੀ ਗੱਲ ਕਰਨਾ ਨਹੀਂ ਚਾਹੁੰਦੇ, ਸੁਣਨਾ ਨਹੀਂ ਚਾਹੁੰਦੇ। ਨਹੀਂ, ਕਿਉਂ? ਕਿਉਂਕਿ ਧਰਮ ਬੇਰਸੀ ਹੈ, ਧਰਮ ਸੰਸਾਰ ਨੂੰ ਛਡਾਉਂਦਾ ਹੈ। ਧਰਮ ਕਹਿੰਦਾ ਪਦਾਰਥ ਛੱਡ ਦਿਓ, ਧਰਮ ਕਹਿੰਦਾ ਰਸ ਛੱਡ ਦਿਓ, ਦਾ ਰਸ ਐਸਾ ਨਹੀਂ ਹੈ। ਜਿਹੜਾ ਸਵਾਦ, ਜਿਹੜਾ ਰਸ, ਜਿਹੜਾ ਆਨੰਦ, ਜਿਹੜਾ ਖੇੜਾ, ਜਿਹੜਾ ਸੁੱਖ ਧਰਮ ਦੇ ਵਿੱਚ ਹੈ ਨਾ, ਉਹ ਦੁਨੀਆਂ ਦੇ ਪਦਾਰਥਾਂ 'ਚ ਨਹੀਂ ਹੈ। ਤੁਸੀਂ ਐਸਾ ਦੇਖਿਆ ਕਿ ਕੋਈ ਚਰਖੜੀ ਤੇ ਚੜਿਆ ਹੋਵੇ ਤੇ ਉੱਥੇ ਵੀ ਜਕਾਰੇ ਛੱਡਦਾ ਹੋਵੇ? ਚਰਖੜੀ ਤੇ ਚੜ ਰਿਹਾ ਪਿਓ ਪੁੱਤ ਨੇ ਦੋਏ ਜਾਣੇ, ਭਾਈ ਸੁਵੇਗ ਸਿੰਘ ਤੇ ਭਾਈ ਸ਼ਹਿਬਾਜ਼ ਸਿੰਘ, ਉਹਨਾਂ ਦਾ ਸਰੀਰ ਤੁੰਬਾ ਤੁੰਬਾ ਹੋ ਰਿਹਾ, ਪਰ ਜਿੰਨੀ ਦੇਰ ਤੱਕ ਅੰਦਰ ਜਾਨ ਹੈ ਨਾ, ਉਹ ਜਕਾਰੇ ਛੱਡ ਰਹੇ ਨੇ। ਭਾਈ ਮਤੀ ਦਾਸ, ਭਾਈ ਸਤੀ ਦਾਸ, ਭਾਈ ਦਿਆਲਾ ਜੀ, ਉਹ ਵੀ ਗੁਰੂ ਦੀ ਬਾਣੀ ਪੜ੍ਹ ਰਹੇ ਨੇ, ਦੇਗਾਂ ਚ ਉਬਲ ਰਹੇ ਨੇ, ਰੂੰ ਵਿੱਚ ਬੰਨ ਕੇ ਸਾੜੇ ਜਾ ਰਹੇ ਨੇ, ਇੱਕ ਨੂੰ ਆਰੇ ਨਾਲ ਚੀਰਿਆ ਜਾ ਰਿਹਾ, ਉਹ ਗੁਰੂ ਗੁਰੂ ਕਰ ਰਹੇ ਨੇ। ਉੱਥੇ ਮੌਤ ਪਹੁੰਚ ਹੀ ਨਹੀਂ ਰਹੀ, ਮੌਤ ਦਾ ਦੁੱਖ ਹੀ ਨਹੀਂ ਹੈ ਉੱਥੇ, ਤਾਂ ਫਿਰ ਕਹਿਣਾ ਪਵੇਗਾ ਨਾ, ਧਰਮ ਉਹ ਰਸ ਹੈ, ਧਰਮ ਉਹ ਆਨੰਦ ਹੈ, ਧਰਮ ਉਹ ਸੁੱਖ ਹੈ, ਜਿੱਥੇ ਮੌਤ ਵੀ ਜਾ ਕੇ ਉਹਨਾਂ ਨੂੰ ਦੁਖੀ ਨਹੀਂ ਕਰ ਸਕਦੇ, ਉਹਨਾਂ ਨੂੰ ਬੇਰਸ ਨਹੀਂ ਕਰ ਸਕਦੇ। ਤੇ ਜਿਨ੍ਹਾਂ ਨੇ ਇਹਦੇ ਵਿੱਚੋਂ ਆਨੰਦ ਲਿਆ, ਉਹਨਾਂ ਨੇ ਇੱਥੋਂ ਤੱਕ ਕਹਿ ਦਿੱਤਾ, ਆਖਾਂ ਜੀਵਾਂ, ਜੇ ਮੈਂ ਆਖਦਾ ਤਾਂ ਮੈਂ ਜਿਉਂਦਾ ਹਾਂ, ਜੇ ਮੈਂ ਭੁੱਲਦਾ ਇਉਂ ਲੱਗਦਾ ਵੀ ਮੇਰੇ ਅੰਦਰੋਂ ਜਿੰਦ ਨਿਕਲ ਰਹੀ ਹੈ। ਆਖਾਂ ਜੀਵਾਂ ਬਿਸਰੈ ਮਰ ਜਾਓ। ਧਰਮ ਕੀ ਕਰਦਾ? ਜੋ ਸਾਡੇ ਜੀਵਨ ਵਿੱਚ ਵਾਧੂ ਵਾਧੂ ਅਸੀਂ ਧਾਰਨ ਕੀਤਾ ਉਹਨੂੰ ਕੱਢ ਕੇ ਇੱਕ ਸਹੀ ਜੀਵਨ ਜਾਂਚ ਸਾਨੂੰ ਸਿਖਾਉਂਦਾ ਹੈ। ਇੱਕ ਰਹੁ ਰੀਤ ਵਿੱਚ ਰਹਿਣਾ, ਮਰਿਆਦਾ ਵਿੱਚ ਰਹਿਣਾ ਸਾਨੂੰ ਧਰਮ ਸਿਖਾਉਂਦਾ ਹੈ। ਧਰਮ ਬੇਰਸੀ ਨਹੀਂ ਹੈ, ਧਰਮ ਸਵਾਦ ਹੈ, ਧਰਮ ਆਨੰਦ ਹੈ, ਧਰਮ ਸੁੱਖ ਹੈ। ਹਾਂ ਪਹਿਲੇ ਪੈਰ ਤੇ ਹੋ ਸਕਦਾ ਬੇਰਸੀ ਹੋਵੇ, ਪਹਿਲੇ ਦਿਨ ਬਾਣੀ ਪੜੋ, ਗੁਰੂ ਕੀ ਸੰਗਤ ਵਿੱਚ ਬੈਠੋ, ਮਨ ਭੱਜਦਾ, ਪਰ ਹੌਲੀ ਹੌਲੀ ਜਦੋਂ ਕੋਈ ਸ਼ੁੱਧ ਨੀਅਤ ਨਾਲ ਤੁਰਦਾ ਨਾ, ਆਪਣੀ ਜ਼ਿੰਮੇਵਾਰੀ ਸਮਝਦਾ ਕਿ ਮੇਰੀ ਜ਼ਿੰਮੇਵਾਰੀ ਆ, ਕੋਈ ਮੈਂ ਧਰਮੀ ਆ, ਮੈਂ ਕੁਝ ਕਰਨ ਵਾਸਤੇ ਇਧਰ ਆਇਆ, ਤਾਂ ਫਿਰ ਇੱਕ ਦਿਨ ਧਰਮ ਰਸ ਵਿੱਚ ਬਦਲ ਜਾਂਦਾ, ਆਨੰਦ ਵਿੱਚ ਬਦਲ ਜਾਂਦਾ। ਪਰ ਦੁੱਖ ਦੀ ਬਾਤ ਇਹ ਵੀ ਹੈ, ਅੱਜ ਲੋਕਾਚਾਰੀ ਚੱਲ ਰਹੀ ਹੈ, ਦੇਖਾ ਦੇਖੀ ਦਾ ਧਰਮ ਬਹੁਤ ਹੈ, ਪਰ ਧਰਮ ਨੂੰ ਅੰਦਰੋਂ ਕਮਾਉਣ ਵਾਲੇ ਬਹੁਤ ਘੱਟ ਨੇ। ਦੇਖਾ ਦੇਖੀ ਚੱਲ ਰਿਹਾ ਸਭ ਕੁਝ, ਪਰ ਜੇ ਕੋਈ ਸ਼ੁੱਧ ਨੀਅਤ ਨਾਲ ਆਵੇ, ਮੈਂ ਧਰਮੀ ਕਿਉਂ ਹਾਂ, ਮੈਂ ਸੰਗਤ ਕਿਉਂ ਕਰਦਾ, ਮੈਂ ਬਾਣੀ ਕਿਉਂ ਪੜਦਾ, ਮੈਂ ਸੇਵਾ ਕਿਉਂ ਕਰਦਾ, ਮੈਂ ਨਿਤਨੇਮ ਕਿਉਂ ਕਰਨਾ, ਮੈਂ ਨਮਸਕਾਰ ਕਿਉਂ ਕਰਨੀਆਂ, ਇਹ ਆਪ ਹੀ ਸਵਾਲ ਕਰੇ ਤੇ ਆਪ ਹੀ ਗੁਰੂ ਤੋਂ ਉੱਤਰ ਲਵੇ, ਤੇ ਫਿਰ ਚੜ੍ਹਦੀ ਕਲਾ। ਰੋ ਵਿਚਾਰ ਗੱਲ ਚੱਲਦੀ ਸੀ ਕਿ ਗੁਰੂ ਅਰਜਨ ਮਹਾਰਾਜ ਕਹਿੰਦੇ ਵੀ ਪਰਮਾਤਮਾ ਬਹੁਤ ਮਿੱਠਾ ਹੈ, ਮਿੱਠਾ ਸੁਭਾਅ ਹੈ ਉਹਦਾ, ਮਿੱਠ ਬੋਲੜਾ ਜੀ ਹਰ ਸੱਜਣ ਸੁਆਮੀ ਮੋਰਾ, ਮੇਰਾ ਮਾਲਕ ਬਹੁਤ ਮਿੱਠਾ ਬੋਲਦਾ ਹੈ। ਹਉ ਸੰਮਲ ਥੱਕੀ ਜੀ, ਮੈਂ ਬਹੁਤ ਧਿਆਨ ਲਾ ਕੇ ਵੇਖਿਆ ਕਿਹੜੀ ਗੱਲ ਤੇ, ਵੀ ਕਦੇ ਪਰਮਾਤਮਾ ਕੌੜਾ ਬੋਲੇ। ਹਉ ਸੰਮਲ ਥੱਕੀ ਜੀ, ਉਹ ਕਦੇ ਨਾ ਬੋਲੇ ਕੌੜਾ। ਕਿਉਂ ਨੀ ਬੋਲਦਾ, ਪੁੱਛਿਆ ਨਾ ਸਿੱਖਾਂ ਨੇ ਫਿਰ ਗੁਰੂ ਅਰਜਨ ਮਹਾਰਾਜ ਪਾਤਸ਼ਾਹ ਵੀ ਪਰਮਾਤਮਾ ਕੌੜਾ ਕਿਉਂ ਨਹੀਂ ਬੋਲਦਾ। ਕਹਿੰਦੇ ਸਿੱਖੋ, ਕੌੜਾ ਬੋਲ ਨਾ ਜਾਣੈ ਪੂਰਨ ਭਗਵਾਨੈ। ਕਹਿੰਦੇ ਉਹ ਤਾਂ ਨਹੀਂ ਬੋਲਦਾ, ਉਹਨੂੰ ਕੌੜਾ ਬੋਲਣਾ ਹੀ ਨਹੀਂ ਆਉਂਦਾ। ਗੱਜ ਕੇ ਆਖੋ ਸਾਧਨ, ਆਹ ਕੰਮ ਰੱਬ ਨੂੰ ਨਹੀਂ ਆਉਂਦਾ, ਕੌੜਾ ਬੋਲਣਾ ਰੱਬ ਨੂੰ ਨਹੀਂ ਆਉਂਦਾ। ਤੇ ਜਿਹੜਾ ਆਪਣੇ ਆਪ ਨੂੰ ਰੱਬ ਦਾ ਬੰਦਾ ਸਮਝਦਾ ਉਹ ਵੀ ਕਦੇ ਕੌੜਾ ਨਹੀਂ ਬੋਲਦਾ। ਜਿਹੜਾ ਆਪਣੇ ਆਪ ਨੂੰ ਰੱਬ ਦਾ ਬੰਦਾ ਸਮਝਦਾ ਅਸਲੀ ਮਹਿਨਿਆਂ ਵਿੱਚ, ਉਹ ਵੀ ਕਦੇ ਕੌੜਾ ਨਹੀਂ ਬੋਲੇਗਾ। ਦੂਜਾ ਗੁਣ ਕੀ ਹੈ, ਔਗੁਣ ਕੋਣਾ ਚਿਤਾਰੇ, ਉਹ ਔਗੁਣ ਵੀ ਨਹੀਂ ਚਿਤਾਰਦਾ। ਜਦੋਂ ਕੋਈ ਆ ਕੇ ਉਹਦੇ ਅੱਗੇ ਸਮਰਪਿਤ ਹੋ ਜਾਏ ਨਾ, ਤਾਂ ਉਹਦੀਆਂ ਬਾਹਾਂ ਬਹੁਤ ਖੁੱਲੀਆਂ ਨੇ, ਉਹਦਾ ਦਿਲ ਬਹੁਤ ਵੱਡਾ ਹੈ, ਉਹ ਕਿਸੇ ਦੇ ਔਗੁਣ ਨਹੀਂ ਵੇਖਦਾ। ਪਰ ਸ਼ਰਤ ਇਹ, ਕੋਈ ਸਮਰਪਿਤ ਹੋ ਜਾਵੇ ਉਹਦੇ ਅੱਗੇ। ਕੌੜਾ ਬੋਲਣਾ ਜਾਣਾ ਹੈ ਪੂਰਨ ਭਗਵਾਨ ਹੈ, ਔਗੁਣ ਕੋ ਨਾ ਚਿਤਾਰੇ। ਤਾਂ ਇਸ ਤਰ੍ਹਾਂ ਦਾ ਸਵਾਲ ਹੀ ਸੇਖ ਬ੍ਰਹਮ ਨੇ ਗੁਰੂ ਨਾਨਕ ਮਹਾਰਾਜ ਤੇ ਕੀਤਾ। ਕਹਿੰਦੇ ਜੀ, ਜਿਸ ਨੂੰ ਤੁਸੀਂ ਕਹਿੰਦੇ ਹੋ ਵੀ ਪਰਮਾਤਮਾ ਹੀ ਸਭ ਕੁਝ ਹੈ, ਅਕਾਲ ਪੁਰਖ ਹੀ ਸਭ ਕੁਝ ਹੈ, ਅਸੀਂ ਕਹਿੰਦੇ ਹਾਂ ਵੀ ਫਰਿਸ਼ਤੇ ਨੇ ਵੱਖ ਵੱਖ, ਇਸਰਾਇਲ ਫਰਿਸ਼ਤਾ ਵੱਖਰ ਹੈ, ਮਕਾਇਲ ਵੱਖਰ ਹੈ, ਅਜਰਾਇਲ ਵੱਖਰ ਹੈ, ਜਿਹੜਾ ਅਜਰਾਇਲ ਹੈ ਮੌਤ ਦਾ ਦੇਵਤਾ, ਮਕਾਇਲ ਇਹ ਭੋਜਨ ਪਾਣੀ ਦਾ ਦੇਵਤਾ, ਰਿਜਕ ਦਾ ਦੇਵਤਾ, ਤੇ ਜਿਹੜਾ ਇਸਰਾਇਲ ਹੈ ਇਹ ਰੱਬ ਦੇ ਸੁਨੇਹੇ ਲੈ ਕੇ ਆਉਂਦਾ, ਪਰ ਤੁਸੀਂ ਕਹਿੰਦੇ ਵੀ ਇੱਕ ਹੈ। ਚਲੋ ਮੰਨ ਲੈਂਦੇ ਹਾਂ ਵੀ ਇੱਕ ਹੈ, ਜਿਹੜਾ ਉਹ ਇੱਕ ਹੈ, ਕੋਈ ਐਸਾ ਕੰਮ ਵੀ ਹੈ ਜਿਹੜਾ ਉਹ ਇੱਕ ਨਹੀਂ ਕਰ ਸਕਦਾ? ਗੁਰੂ ਨਾਨਕ ਮਹਾਰਾਜ ਕਹਿੰਦੇ ਹਾਂ ਹੈ। ਕਿਹੜਾ? ਕਹਿੰਦੇ ਉਹ ਆਪਣੇ ਵਰਗਾ ਰੱਬ ਨਹੀਂ ਬਣਾ ਸਕਦਾ, ਰੱਬ ਆਪਣੇ ਵਰਗਾ ਰੱਬ ਨਹੀਂ ਬਣਾ ਸਕਦਾ, ਉਹ ਲਾ ਸਰੀਕ ਹੈ, ਉਹਦਾ ਕੋਈ ਸਰੀਕ ਨਹੀਂ ਹੈ, ਉਹਦੇ ਵਰਗਾ ਕੋਈ ਦੂਜਾ ਹੈ ਹੀ ਨਹੀਂ। ਤਾਂ ਕਰਕੇ ਜਦੋਂ ਗੁਰਬਾਣੀ ਸ਼ੁਰੂ ਹੋਈ ਹੈ ਉਚਾਰਨੀ, ਤਾਂ ਸਭ ਤੋਂ ਪਹਿਲਾਂ ਗਿਣਤੀ ਦਾ ਏਕ ਹੈ, ਸ਼ਬਦਾਂ ਵਿੱਚ ਨਹੀਂ ਲਿਖਿਆ, ਈੜੀ ਸਿਹਾਰੀ ਉੱਪਰ ਆਦਕ ਕੱਕਾ ਨਹੀਂ ਪਾਇਆ, ਤਾਂ ਪਹਿਲਾ ਅੱਖਰ ਕਿਹੜਾ ਜੀ? ਇੱਕ, ਗਿਣਤੀ ਦਾ ਇੱਕ। ਅਦੁੱਤੀ, ਅਦੁੱਤੀ ਦਾ ਮਤਲਬ ਹੁੰਦਾ ਹੈ ਜਿਸ ਵਰਗਾ ਕੋਈ ਦੂਜਾ ਹੈ ਹੀ ਨਹੀਂ, ਇੱਕੋ ਹੀ ਹੈ। ਗੁਰਾਂ ਇੱਕ ਦੇਹ ਬੁਝਾਈ, ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਬਿਸਰ ਨਾ ਜਾਈ। ਜਦੋਂ ਉਹਨੂੰ ਜਵਾਬ ਮਿਲ ਗਿਆ ਨਾ ਸੇਖ ਬ੍ਰਹਮ ਨੂੰ, ਤਾਂ ਉਹ ਫਿਰ ਕਹਿੰਦਾ, ਪਾਤਸ਼ਾਹ ਕਹਿੰਦਾ ਵੀ ਮੈਨੂੰ ਡਰ ਬਹੁਤ ਲੱਗਦਾ। ਮਹਾਰਾਜ ਕਹਿੰਦਾ, ਕਿਉਂ ਤੈਨੂੰ ਡਰ ਕਿਉਂ ਲੱਗਦਾ? ਕਹਿੰਦੇ ਜੀ, ਜਦੋਂ ਮੈਂ ਬਾਬਾ ਫਰੀਦ ਸਾਹਿਬ ਦੀ ਬਾਣੀ ਪੜ੍ਹਦਾ, ਬੇੜਾ ਬੰਧ ਨਾ ਸਕਿਓ ਬੰਧਨ ਕੀ ਬੇਲਾ, ਭਰ ਸਰਵਰ ਜਬ ਉਛਲੈ ਤਬ ਤਰਨ ਦੁਹੇਲਾ, ਤਾਂ ਡਰ ਲੱਗੀ ਜਾਂਦਾ ਮਨਾ, ਸੰਸਾਰ ਵਿੱਚ ਤੂੰ ਆ ਕੇ ਕੁਝ ਨਹੀਂ ਕੀਤਾ, ਕੋਈ ਬੇੜਾ ਨਹੀਂ ਬਣਾਇਆ ਕਿ ਭਾਵ ਸਮੁੰਦਰ ਤੋਂ ਤੂੰ ਤਰ ਸਕੇ। ਪਾਤਸ਼ਾਹ ਜੀ ਕਹਿੰਦੇ, ਡਰਨ ਵਾਲੀ ਕੋਈ ਬਾਤ ਨਹੀਂ, ਵੀ ਬੇੜਾ ਵੀ ਬਣ ਜਾਂਦਾ, ਬੇੜਾ ਤਿਆਰ ਹੋ ਜਾਂਦਾ। ਕਹਿੰਦੇ ਜੀ, ਕਿਵੇਂ? ਤਾਂ ਮਹਾਰਾਜ ਨੇ ਉਹ ਜਗ੍ਹਾ ਤੇ ਸ਼ਬਦ ਉਚਾਰਿਆ, ਜਪ ਤਪ ਕਾ ਬੰਦ ਬੇਡੁਲਾ ਜਿਤ ਲੰਘੈ ਬਹੇਲਾ। ਤੇ ਜਿਹੜੀਆਂ ਆਸਾ ਦੀ ਵਾਰ ਦੀਆਂ ਪਿਛਲੀਆਂ ਨੌ ਪੌੜੀਆਂ ਨੇ ਉਹ ਗੁਰੂ ਮਹਾਰਾਜ ਨੇ ਉੱਥੇ ਉਚਾਰੀਆਂ। 15 ਪੌੜੀਆਂ ਪਹਿਲਾਂ ਉਚਾਰੀਆਂ ਗੁਰੂ ਮਹਾਰਾਜ ਨੇ ਲਾਹੌਰ ਦੁਨੀ ਚੰਦ ਦੇ ਖੂਹ ਤੇ ਪਿਛਲੀਆਂ ਨੌ ਪੌੜੀਆਂ ਇਹ ਪਾਕ ਪਟਨ ਦੀ ਧਰਤੀ ਤੇ ਉਚਾਰਨ ਕੀਤੀਆਂ। ਤਾਂ ਕਰਕੇ ਭਾਵਨਾ ਵਾਲਿਆਂ ਦਾ ਇਹ ਮੱਤ ਹੈ ਕਿ ਸ੍ਰੀ ਹਰਿਮੰਦਰ ਸਾਹਿਬ ਤੁਸੀਂ ਜਦੋਂ ਵੇਖੋਗੇ ਨਾ, ਜਦੋਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪ੍ਰਕਾਸ਼ ਹੁੰਦਾ, ਸਤਿਗੁਰਾਂ ਦਾ ਸਰੂਪ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕੋਲ ਜਿਹੜਾ ਕਮਰਾ ਗੁਰਦੁਆਰਾ ਕੋਠਾ ਸਾਹਿਬ, ਉੱਥੋਂ ਆਉਂਦੇ ਨੇ ਸਰੂਪ ਸਤਿਗੁਰਾਂ ਦੇ ਅੰਮ੍ਰਿਤ ਵੇਲੇ। ਲਾਈਵ ਚੱਲਦਾ ਟੀਵੀ ਤੇ ਵੇਖ ਸਕਦੇ ਹੋ। ਤੇ ਜਦੋਂ ਸਤਿਗੁਰਾਂ ਦੇ ਸਰੂਪ ਆ ਗਏ ਤਾਂ ਪਹਿਲਾਂ ਆਸਾ ਦੀ ਵਾਰ ਦਾ ਕੀਰਤਨ ਸ਼ੁਰੂ ਹੋਇਆ ਹੁੰਦਾ ਉਹ ਵਕਤ, ਤਾਂ ਕੀਰਤਨ ਉੱਥੇ ਰੋਕ ਦਿੱਤਾ ਜਾਂਦਾ, ਕੀਰਤਨ ਰੋਕ ਦਿੱਤਾ ਜਾਂਦਾ ਹੈ ਤੇ ਫਿਰ ਪ੍ਰਕਾਸ਼ ਹੁੰਦਾ ਗੁਰੂ ਗ੍ਰੰਥ ਸਾਹਿਬ ਦਾ ਤੇ ਬਾਕੀ ਦੀ ਆਸਾ ਦੀ ਵਾਰ ਦਾ ਕੀਰਤਨ ਅਗਲੇ ਪੜਾਅ ਵਿੱਚ ਹੁੰਦਾ। ਇਹ ਇੱਕੋ ਇੱਕ ਅਸਥਾਨ ਤੇ ਹੁੰਦਾ, ਸਿਰਫ ਤੇ ਸਿਰਫ ਸ੍ਰੀ ਦਰਬਾਰ ਸਾਹਿਬ ਉੱਥੇ ਹੀ ਹੁੰਦਾ, ਹੋਰ ਕਿਸੇ ਗੁਰੂ ਘਰ ਵਿੱਚ ਇਹ ਨਹੀਂ ਹੁੰਦਾ। ਕਿਉਂ ਹੁੰਦਾ ਕਿ ਜਿਹੜੀਆਂ ਪਹਿਲਾਂ 15 ਪੌੜੀਆਂ ਨੇ ਉੱਥੇ ਦੁਨੀਆਂ ਦਾ ਪ੍ਰਭਾਵ ਚੱਕਿਆ ਜਾਂਦਾ। ਪਹਿਲਾਂ ਪੜ੍ਹ ਕੇ ਵੇਖਿਓ, 15 ਪੌੜੀਆਂ ਦੁਨੀਆਂ ਦਾ ਪ੍ਰਭਾਵ ਚੱਕ ਦਿੱਤਾ ਤੇ ਅਗਲੀਆਂ ਜਿਹੜੀਆਂ 9 ਪੌੜੀਆਂ ਨੇ ਉੱਥੇ ਫਿਰ ਦੀਨ ਦੀ ਗੱਲ ਹੈ, ਰੱਬ ਦੇ ਘਰ ਦੀ ਗੱਲ, ਉਹਦੇ ਨਾਲ ਕਿਵੇਂ ਜੁੜਨਾ, ਇਹ ਤਰੀਕਾ ਗੁਰੂ ਮਹਾਰਾਜ ਨੇ ਸਮਝਾਇਆ। ਰਹੁ ਵਿਚਾਰ, ਇੱਥੋਂ ਸਤਿਗੁਰੂ ਜੀ ਨੇ ਜਿਹੜਾ ਅਗਲਾ ਪੰਧ ਤੈਅ ਕੀਤਾ ਉਹ ਸੀ ਤੁਲੰਬੇ ਦੀ ਧਰਤੀ। ਇੱਥੇ ਵੀ ਇੱਕ ਸੰਤ ਰਹਿੰਦਾ ਜਿਹੜਾ ਆਪਣੇ ਆਪ ਨੂੰ ਸੰਤ ਕਹਾ ਰਿਹਾ, ਜਿਹਦਾ ਨਾਮ ਸੀ ਸੱਜਣ। ਇਹਦਾ ਜਿਹੜਾ ਡੇਰਾ ਸੀ ਨਾ, ਇੱਕ ਜੰਗਲ ਦੇ ਕੋਲ ਹੈ। ਜਿਹੜਾ ਵੀ ਰਾਹੀ ਪੰਧ ਹੀ ਇਹਦੇ ਕੋਲ ਆਉਂਦਾ, ਉਹਦੀ ਬਹੁਤ ਭਾਉ ਭਗਤ ਕਰਦਾ, ਉਹਦੇ ਅੱਗੇ ਹੱਥ ਜੋੜਦਾ, ਉਹਦਾ ਸਮਾਨ ਫੜਦਾ, ਉਹਨੂੰ ਬਿਸਤਰੇ ਤੱਕ ਲੈ ਕੇ ਜਾਂਦਾ, ਉਹਦੇ ਭੋਜਨ ਪਾਣੀ ਦਾ ਬਹੁਤ ਖਿਆਲ ਰੱਖਦਾ। ਭਾਈ ਮਰਦਾਨਾ ਬੋਲਿਆ, ਕਹਿੰਦਾ ਪਾਤਸ਼ਾਹ ਵੀ ਜਦੋਂ ਦੇ ਆਪਾਂ ਸੁਲਤਾਨਪੁਰ ਤੋਂ ਚੱਲੇ ਹਾਂ ਨਾ, ਇਹ ਆਪਣੀ ਹੁਣ ਤੀਜੀ ਯਾਤਰਾ, ਮੈਨੂੰ ਲੱਗਦਾ ਵੀ ਇਹਦੇ ਵਰਗਾ ਬੰਦਾ ਆਪਾਂ ਨੂੰ ਪਹਿਲਾਂ ਨਹੀਂ ਮਿਲਿਆ, ਇਹਦੇ ਵਰਗਾ ਸੰਤ ਜਿਹੜਾ ਮਿਲਿਆ ਨਾ ਆਪਾਂ ਨੂੰ, ਇਹਦੇ ਵਰਗਾ ਪਹਿਲਾਂ ਨਹੀਂ ਮਿਲਿਆ। ਦੇਖੋ ਕਿੰਨੀ ਆਓ ਭਗਤ ਕਰ ਰਿਹਾ ਇਹ, ਜਿਹੜਾ ਵੀ ਇਹਦੇ ਡੇਰੇ ਆਉਂਦਾ ਧਰਮਸ਼ਾਲਾ ਵਿੱਚ ਆਉਂਦਾ, ਉਹਦੀ ਕਿੰਨੀ ਆਓ ਭਗਤ ਕਰਦਾ, ਉਹਨੂੰ ਪ੍ਰਸ਼ਾਦਾ ਪਾਣੀ ਪੁੱਛਦਾ, ਇਹਦੇ ਭਾਂਡੇ ਵੀ ਆਪ ਚੱਕਦਾ, ਉਹਦਾ ਸਮਾਨ ਵੀ ਉਹਦੇ ਕਮਰੇ ਤੱਕ ਆਪ ਲੈ ਕੇ ਜਾਂਦਾ, ਇਹ ਕਿੰਨੀ ਆਓ ਭਗਤ ਕਰਦਾ। ਮਹਾਰਾਜ ਉਹਦੇ ਕੰਨ ਚ ਕਹਿਣ ਲੱਗੇ, ਕਹਿੰਦੇ ਮਰਦਾਨਿਆ ਜਿੱਡਾ ਵੱਡਾ ਸੰਤ ਲਾ ਕਹਿੰਦਾ, ਓਡਾ ਵੱਡਾ ਹੀ ਠੱਗ ਹੈ, ਓਡਾ ਵੱਡਾ ਹੀ। ਕਹਿੰਦਾ ਪਾਤਸ਼ਾਹ ਵੀ ਕਈ ਵਾਰੀ ਐਸਾ ਹੁੰਦਾ ਵੀ ਜਦੋਂ ਕੋਈ ਚੰਗਾ ਕੰਮ ਕਰਨ ਲੱਗ ਜਾਏ ਨਾ, ਦੁਨੀਆਂ ਐਵੇਂ ਉਹਦੀ ਆਲੋਚਨਾ ਕਰਨ ਲੱਗ ਜਾਂਦੀ ਹੈ, ਨਿੰਦਿਆ ਕਰਨ ਲੱਗ ਜਾਂਦੀ ਹੈ, ਕਿਤੇ ਐਸਾ ਤਾਂ ਨਹੀਂ ਹੈ? ਪਾਤਸ਼ਾਹ ਕਹਿੰਦੇ ਮਰਦਾਨਿਆ ਜੋ ਮੈਂ ਤੈਨੂੰ ਕਿਹਾ ਇਹਨੇ ਤੈਨੂੰ ਆਪ ਦੱਸਣਾ ਵੀ ਮੈਂ ਕੌਣ ਆ। ਕਹਿੰਦਾ ਪਾਤਸ਼ਾਹ ਫਿਰ ਦੱਸੂ ਕਦੋਂ? ਕਹਿੰਦੇ ਲੈ ਹੁਣੀ ਪੁੱਛ ਲੈਣੇ ਆਪਾਂ, ਐਂ ਕਰ ਵੀ ਰਬਾਬ ਚੱਕ। ਰਬਾਬ ਚੱਕ, ਚੱਕ ਲਏ ਮਰਦਾਨੇ ਨੇ ਰਬਾਬ ਤੇ ਫਿਰ ਬਾਣੀ ਆ ਗਈ, ਸੋਹੇ ਮਹੱਲਾ ਪਹਿਲਾ ਉਜਲ ਕੈਹਾਂ ਚਿਲਕਣਾ, ਘੋਟਮ ਕਾਲੜੀ ਮਸ ਧੋਤਿਆ ਜੂਠ ਨਾ ਉਤਰੈ, ਜੇ ਸੌ ਧੋਵੈ ਤਿਸ ਸੱਜਣ ਸਹੀ ਨਾਲ, ਮੈਂ ਚੱਲਦਿਆਂ ਨਾਲ ਚਲਨ ਜਿੱਥੇ ਲੇਖਾ ਮੰਗੀ ਹੈ ਤਿੱਥੇ ਖੜੇ ਦਸਨ। ਜਦੋਂ ਸੱਜਣ ਦੇ ਕੰਨਾਂ ਵਿੱਚ ਬੋਲ ਪਏ ਨਾ ਇਹ ਵੀ ਉਜਲ ਕੈਹਾਂ ਚਿਲਕਣਾ, ਕੈਂ ਦਾ ਜਿਹੜਾ ਭਾਂਡਾ ਹੁੰਦਾ ਉਹ ਚਿਲਕਾਂ ਬਹੁਤ ਮਾਰਦਾ, ਬਹੁਤ ਚਮਕਦਾ ਜੀ ਉਹਦੇ, ਪਰ ਉਹਦੀ ਇੱਕ ਕਮਜ਼ੋਰੀ ਹੈ ਕਿ ਜਦੋਂ ਉਹਨੂੰ ਹੱਥ ਲਾਈਏ ਨਾ ਉਹਦੇ ਵਿੱਚੋਂ ਕਾਲਖ ਨਿਕਲਦੀ ਹੈ, ਦੂਰੋਂ ਚਮਕਦਾ, ਜਦੋਂ ਨੇੜੇ ਜਾ ਕੇ ਉਹਨੂੰ ਹੱਥ ਚਲਾਓਗੇ ਉਹਦੇ ਹੱਥ ਫੇਰੋਗੇ ਤਾਂ ਉਹਦੇ ਵਿੱਚੋਂ ਕਾਲਖ ਬਹੁਤ ਪੈਂਦੀ ਹੈ। ਉਜਲ ਕੈਹਾਂ ਚਿਲਕਣਾ, ਕੈਂ ਦਾ ਬਰਤਨ ਉਜਲਾ ਲੱਗਦਾ, ਚਿਲਕਦਾ ਬਹੁਤ ਹੈ। ਘੋਟਮ, ਜਦੋਂ ਉਹਦੇ ਨਾਲ ਹੱਥ ਘਸਾਓਗੇ, ਕਾਲੜੀ ਮਸ, ਮਸ ਸਿਆਹੀ ਨੂੰ ਕਹਿੰਦੇ ਨੇ, ਕਹਿੰਦੇ ਇਉਂ ਹੁੰਦਾ ਵੀ ਜਿਵੇਂ ਹੱਥ ਤੇ ਸਿਆਹੀ ਲਾਈ ਹੋਵੇ। ਉਜਲ ਕੈਹਾਂ ਚਿਲਕਣਾ, ਘੋਟਮ ਕਾਲੜੀ ਮਸ ਧੋਤਿਆਂ ਜੂਠ ਨਾ ਉਤਰੈ, ਜੇ ਸੁੱਤੋ ਵੈ ਤਿਸ। ਇਸੇ ਤਰ੍ਹਾਂ ਕੋਈ ਬਾਹਰੋਂ ਜਿੰਨੇ ਮਰਜ਼ੀ ਅਡੰਬਰ ਕਰ ਲਏ, ਜਿੰਨੇ ਮਰਜ਼ੀ ਧਰਮ ਦੇ ਸੋਹਣੇ ਸੋਹਣੇ ਵਸਤਰ ਪਾ ਲਏ, ਸੋਹਣੀਆਂ ਸੋਹਣੀਆਂ ਗੱਲਾਂ ਕਰ ਲਏ, ਪਰ ਜੇ ਉਹਦਾ ਆਚਰਣ ਸਹੀ ਨਹੀਂ ਹੈ, ਜੇ ਉਹਦਾ ਕਰੈਕਟਰ, ਉਹਦਾ ਇਖਲਾਕ ਉੱਚਾ ਨਹੀਂ ਹੈ, ਤਾਂ ਇਹ ਤਾਂ ਇਉਂ ਹੈ ਜਿਵੇਂ ਕਹਿਣ ਦਾ ਵਰਤਨ ਹੋਵੇ, ਕਾਂਸੀ ਦਾ ਭਾਂਡਾ ਹੋਵੇ ਜਦੋਂ ਸੱਜਣ ਦੇ ਕੰਨਾਂ 'ਚ ਬੋਲ ਪਏ, ਬਸ ਅੰਦਰ ਸੱਟ ਵੱਜ ਗਈ, ਸੋਚਣ ਲੱਗ ਗਿਆ ਮਨਾ ਵੀ ਜੋ ਇਹ ਫਕੀਰ ਗਾ ਰਹੇ ਨੇ ਨਾ, ਇਹ ਤੇਰੇ ਅੰਦਰਲੀ ਤਸਵੀਰ ਹੈ, ਇਹ ਤੇਰੇ ਅੰਦਰਲੀ ਤਸਵੀਰ ਹੈ। ਸੋਚ ਪੈਦਾ ਹੋ ਗਈ, ਉਹ ਚੱਲ ਕੇ ਆਪ ਆਇਆ। ਫਿਰ ਆਪ ਆ ਕੇ ਗੁਰੂ ਮਹਾਰਾਜ ਦੇ ਅੱਗੇ ਨਮਸਕਾਰ ਕੀਤੀ, ਮੱਥਾ ਟੇਕਿਆ, ਕਹਿੰਦਾ ਪਾਤਸ਼ਾਹ ਵੀ ਜੋ ਤੁਸੀਂ ਕਹਿ ਰਹੇ ਹੋ ਨਾ, ਬਸ ਇਹੀ ਹਾਲਾਤ ਹੈ ਮੇਰੇ ਅੰਦਰ ਦੀ। ਕਹਿੰਦੇ ਨਹੀਂ ਤੂੰ ਤਾਂ ਸੰਤ ਆ। ਕਹਿੰਦਾ ਜੀ ਮੈਂ ਸੰਤ ਨਹੀਂ, ਮੈਂ ਤਾਂ ਠੱਗ ਹਾਂ। ਗੱਜ ਕੇ ਆਖੋ ਸਤਨ, ਮੈਂ ਸੰਤ ਨਹੀਂ ਹਾਂ, ਮੈਂ ਠੱਗ ਹਾਂ। ਉਹਨੇ ਸੱਚ ਬੋਲਤਾ। ਗੋਹਜ ਗੱਲ ਕੀਚੈ ਸਤਿਗੁਰ ਪਾਸ, ਜੋ ਅਸੀਂ ਪਾਪ ਅਵਗਣ ਬਰਿਆਈਆਂ ਸੰਸਾਰ ਤੋਂ ਲੁਕੋ ਕੇ ਰੱਖੇ, ਮਾਤਾ ਪਿਤਾ ਤੋਂ, ਭੈਣਾਂ ਭਰਾਵਾਂ ਤੋਂ, ਪਤਨੀ ਤੋਂ, ਪਤੀ ਤੋਂ, ਉਹ ਆ ਕੇ ਗੁਰੂ ਕੋਲ ਕਹਿ ਦੇ। ਗੋਹਜ ਗੱਲ ਕੀਚੈ ਸਤਿਗੁਰ ਪਾਸ, ਜੋ ਕਿਸੇ ਕੋਲ ਨਹੀਂ ਕਰ ਸਕਦਾ, ਇੱਥੇ ਕਹਿ ਦੇ ਤੇਰਾ ਭਲਾ ਹੋਜੂ। ਤੇ ਕਹਿਤੀ ਸੱਜਣ ਨੇ, ਕਹਿਣਾ ਜੀ ਮੈਂ ਸੰਤ ਸੁੰਤ ਕੋਈ ਨਹੀਂ, ਮੈਂ ਤਾਂ ਠੱਗ ਹਾਂ। ਕਹਿੰਦੇ ਫਿਰ ਕੀ ਚਾਹੁਣਾ, ਕਰ ਲਾ ਆਪਣੇ ਕੰਮ, ਕੀ ਕਰਦਾ ਰਿਹਾ ਅੱਜ ਤੱਕ। ਕਹਿੰਦਾ ਜੀ ਅੱਜ ਤੱਕ ਜਿਹੜਾ ਵੀ ਆਇਆ ਨਾ ਇੱਥੇ, ਥੱਕੇ ਟੁੱਟੇ ਰਾਹੀ ਪਾਂਦੀ ਆਉਂਦੇ ਸੀ, ਜਦੋਂ ਪੈਂਦੇ ਸੀ ਨਾਲ ਦੀ ਨਾਲ ਨੀਂਦ ਆ ਜਾਂਦੀ ਸੀ, ਅਸੀਂ ਮਾਇਆ ਕੱਢਣੀ, ਖੀਸੇ ਖਾਲੀ ਕਰਨੇ ਤੇ ਨਾਲ ਦੀ ਨਾਲ ਹੀ ਭੋਗ ਪਾ ਦੇਣਾ ਤੇ ਮਾਇਆ ਲੈ ਲੈਣੀ। ਕਹਿੰਦੇ ਕਿੰਨੀ ਕੁ ਮਾਇਆ ਇਕੱਠੀ ਹੋ ਗਈ, ਫਿਰ ਕਿੰਨੀ ਕੁ ਮਾਇਆ ਮਿਲਦੀ ਸੀ। ਕਹਿੰਦੇ ਜੀ ਪਹਿਲਾਂ ਤਾਂ ਗੱਲ ਸਾਰਿਆਂ ਕੋਲੋਂ ਤਾਂ ਮਿਲਦੀ ਨਹੀਂ ਸੀ, ਕਈ ਤਾਂ ਐਵੇਂ ਮਾਰੇ ਗਏ, ਕਈ ਤਾਂ ਐਵੇਂ ਮਾਰੀ ਗਏ ਤੇ ਕੋਈ ਬਾਹਲੀ ਇਕੱਠੀ ਨਹੀਂ ਹੋਈ। ਪਾਤਸ਼ਾਹ ਕਹਿੰਦੇ ਵੀ ਦੇਖ, ਜਿੰਨਿਆਂ ਦਾ ਕਤਲ ਕੀਤਾ ਮਾਇਆ ਲਈ ਕੀਤਾ ਨਾ, ਕਹਿੰਦੇ ਇੱਕ ਦਿਨ ਤੇਰਾ ਵੀ ਤਾਂ ਹੋ ਸਕਦਾ, ਗਰੰਟੀ ਹੈ ਵੀ ਤੂੰ ਬਚੇਗਾ। ਜੇ ਮਾਇਆ ਲਈ ਤੂੰ ਦੂਜਿਆਂ ਨੂੰ ਮਾਰ ਸਕਦਾ, ਉਹ ਤੂੰ ਵੀ ਮਾਇਆ ਲਈ ਮਰ ਸਕਦਾ, ਤੈਨੂੰ ਵੀ ਕੋਈ ਮਾਰਨ ਵਾਲਾ ਆ ਸਕਦਾ ਮਾਇਆ ਵਾਸਤੇ, ਪਦਾਰਥ ਵਾਸਤੇ, ਕੋਈ ਗਰੰਟੀ ਹੈ ਤੇਰੇ ਕੋਲ? ਕਹਿੰਦਾ ਜੀ ਨਹੀਂ। ਕਿ ਦੱਸ ਫਿਰ ਕੀ ਚਾਹੁਣਾ? ਕਹਿੰਦਾ ਜੀ ਵੀ ਮੇਰੇ ਨਾਮ ਨਾਲੋਂ ਇੱਕ ਅੱਖਰ ਘੱਟ ਦਿਓ। ਹੁਣ ਕਿਹੜਾ? ਕਹਿੰਦਾ ਵੀ ਮੈਨੂੰ ਸੱਜਣ ਬਣਾ ਦਿਓ ਤੇ ਪਿੱਛੋਂ ਠੱਗ ਘੱਟ ਦਿਓ। ਸੱਜਣ ਬਣਾ ਦਿਓ, ਅਸਲੀ ਸੱਜਣ, ਸੱਜਣ ਸਹੀ ਨਾਲ ਮੈਂ ਚੱਲਦਿਆਂ ਨਾਲ ਚਲਾਨਾ, ਮੇਰੇ ਅੰਦਰ ਗੁਣ ਪੈਦਾ ਕਰ ਦਿਓ ਤੇ ਜਿਹੜੇ ਉਹ ਗੁਣ ਨੇ ਮੇਰੇ ਨਾਲ ਜਾਣ, ਤੇ ਮੈਨੂੰ ਅਸਲੀ ਮਹਿਣਿਆਂ ਵਿੱਚ ਸੱਜਣ ਬਣਾ ਦਿਓ, ਸਾਰਿਆਂ ਦਾ ਮਿੱਤਰ ਬਣਾ ਦਿਓ, ਤੇ ਜਿਹੜਾ ਪਿੱਛੋਂ ਠੱਗ ਹੈ ਨਾ, ਠੱਗ ਸ਼ਬਦ, ਠੱਗ ਵਾਲੀ ਬਿਰਤੀ ਮੇਰੀ, ਉਹ ਕੱਟ ਦਿਓ। ਤੇ ਗੁਰੂ ਨੇ ਐਸਾ ਕੀਤਾ। ਸਤਿਗੁਰ ਸਿਰ ਹੱਥ ਧਰ